ਸ਼ਲੋਕ ਮਹੱਲਾ ਤੀਜਾ। ਵਿਣ ਨਾਵੇ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ, ਮਨਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ।
ਵਿਣ ਨਾਵੇ ਸਭ ਭਰਮ ਦੇ, ਲੋਭ ਤੇ ਬਿਨੋ ਜਿਹੜੀਆਂ ਵੀ ਮਤਾਂ ਨੇ, ਜਿਹੜੇ ਮਤਾਂ ਜਿਹੜੇ ਧਰਮ ਨੂੰ ਧਾਰਨ ਕਰੀ ਫਿਰਦੇ ਨੇ, ਸਾਰੇ ਭਰਮ ਚ ਨੇ। ਜੇ ਨਾਮ ਨੀ ਹੈ, ਹੁਕਮ ਨੀ ਬੁਝਿਆ ਹੋਇਆ, ਤਾਂ ਸਭ ਭਰਮ ਤੁਰੇ ਫਿਰਦੇ ਨੇ। ਸਭ ਭਰਮ ਦੇ ਉਹ ਭਰਮ ਹੈ, ਉਹਨਾਂ ਨੂੰ ਵੀ ਅਸੀਂ ਭਗਤੀ ਕਰਦੇ ਹਾਂ, ਭਗਤੀ ਭੁਗਤੀ ਕੋਈ ਨੀ ਹੋ ਰਹੀ ਉਹਨਾਂ ਦੀ। ਜੇ ਹੋ ਵੀ ਰਹੀ ਹੈ, ਦਰਗਾਹ ਚ ਪ੍ਰਵਾਨ ਨਹੀਂ ਹੈ ਭਗਤੀ, ਉਹਨਾਂ ਨੂੰ ਭੁਲੇਖ ਹੈ ਭਗਤੀ ਹੈ। ਉਹ ਭਰਮ ਦੇ ਵਿੱਚ ਨੇ ਵੀ ਅਸੀਂ ਭਗਤੀ ਕਰਦੇ ਹਾਂ, ਇਹ ਕਹਿ ਰਹੇ ਨੇ ਭਰਮ ਦੇ। ਵਾਲਾ ਫਿਰ ਕੋਈ ਸਮੁੱਚੀ ਲਾਉਂਦਾ, ਚਾਹੇ ਕੁਛ ਵੀ ਕੋਈ ਕਰਦਾ, ਉਹ ਭਗਤੀ ਨਹੀਂ ਹੈ। ਦਰਗਾਹ ਚ ਪ੍ਰਵਾਨ ਭਗਤੀ ਨਹੀਂ ਹੈ। ਹਾਂ, ਸਾਰੇ ਆਦਮੀਆਂ ਦੀ ਬੰਦੀ ਹੋਈ ਭਗਤੀ, ਅਸੀਂ ਤਾਂ ਉਹਨੂੰ ਭਗਤੀ ਬਦਲ ਲਈਏ, ਪਰ ਦਰਗਾਹ ਚ ਪ੍ਰਵਾਨ ਨਹੀਂ ਹੈ ਭਗਤੀ। ਕਿਉਂ? ਉਹਦਾ ਬੇਸ ਭਗਤੀ ਦਾ ਰਿਧੀਆਂ ਸਿੱਧੀਆਂ ਆ, ਮਾਇਆ ਹੀ ਹੈ, ਹੋਰ ਕੁਛ ਨਹੀਂ ਹੈ। ਇੱਛਾ ਉਹਦੇ ਚ ਮਾਇਆ ਦੀ ਹੋਈ ਹੈ, ਬੜਾ ਬਣਨ ਦੀ ਇੱਛਾ ਹੈ, ਵਡਿਆਈ ਦੀ ਇੱਛਾ ਹੋ ਸਕਦੀ ਹੈ, ਮਾਇਆ ਦੀ ਇੱਛਾ ਹੋ ਸਕਦੀ ਹੈ, ਹੋਰ ਉਹਦੀ ਲੋਭ ਦੀ ਇੱਛਾ ਨਹੀਂ ਹੈ, ਤਿਆਗ ਦੀ ਇੱਛਾ ਨਹੀਂ ਹੈ। ਬਿਨਾਂ ਵੇ ਸਭ ਭਰਮ ਦੇ।
ਇਹ ਨਿਤ ਜਗ ਟੋਟਾ ਸੰਸਾਰ,
ਆਹ ਨਿਤ ਜਗ ਦੇ ਵਿੱਚ ਟੋਟਾ ਹੀ ਰਹਿੰਦਾ, ਉਹਨਾਂ ਨੂੰ ਕੁਛ ਨਾ ਕੁਛ ਉਹਨਾਂ ਦੀ ਡਿਮਾਂਡ ਸੰਸਾਰੀ ਰਹਿੰਦੀ ਹੈ। ਸਾਡੇ ਵੀ ਰੋਜ਼ ਸੰਸਾਰੀ ਰਵਾਂਦਾ ਹੀ ਨਹੀਂ, ਜਿੰਨੇ ਅਰਦਾਸ ਕਰਦੇ ਹਾਂ ਸ਼ਾਮ ਨੂੰ, ਜਦ ਵੀ ਅਰਦਾਸ ਕਰਦੇ ਹਾਂ ਉਹੀ ਗੱਲ ਮਾਇਆ ਦੀ, ਸਭ ਕੁਛ ਕਰਕੇ ਅਹੀਰ ਮਾਇਆ ਦੀ ਅਰਦਾਸ। ਇਹਦਾ ਮਤਲਬ ਮਾਇਆ ਦੀ ਘਾਟ ਟੋਟਾ ਹੈ, ਸਾਨੂੰ ਦੁਨਿਆਵੀ ਪਦਾਰਥਾਂ ਦੀ ਘਾਟ ਦੀ ਪੂਰਤੀ ਚਾਹੁੰਦੇ ਹਾਂ ਅਸੀਂ, ਹੋਰ ਕੁਛ ਨਹੀਂ ਚਾਹੁੰਦੇ। ਇਹ ਤੋਂ ਗਾਹ ਨਹੀਂ ਕੋਈ ਚਾਹੁੰਦਾ ਹੈ, ਉਹ ਫਿਰ ਕੋਈ ਬਿਰਲਾ ਹੁੰਦਾ, ਗੁਰਮੁਖ ਹੁੰਦਾ, ਜਿਹੜਾ ਉਹ ਤੋਂ ਗਾਹ ਦੀ ਗੱਲ ਚਾਹੁੰਦਾ।
ਭਾਵ ਕਿ ਜਦੋਂ ਤੱਕ ਅੰਦਰ ਸੰਤੋਖ ਨਹੀਂ ਪੈਦਾ ਹੋਇਆ, ਜਦ ਤੱਕ ਟੋਟਾ ਰਹਿਣਾ ਹੀ ਹੈ ਸੰਸਾਰ ਚ।
ਬਿਲਕੁਲ ਬਿਲਕੁਲ ਬਿਲਕੁਲ, ਮਾਇਆ ਦੀ ਭੁੱਖ ਹੈ, ਜਿੰਨਾ ਚਿਰ ਟੋਟਾ ਹੀ ਹੈ।
ਗੁਰਮਤੀ ਭਗਤੀ ਇਹ ਸੰਤੋਖ ਪੈਦਾ ਕਰਦੀ।
ਬਿਲਕੁਲ ਬਿਲਕੁਲ,
ਮਨਮੁਖੀ ਕਰਮ ਕਮਾਵਣੇ, ਹਉਮੈ ਅੰਧ ਗੁਬਾਰ।
ਉਹ ਕਰਮ ਤਾਂ ਉਹਦੇ ਗੁਰਮੁਖ ਵਾਲੇ ਨੇ ਸਾਰੇ, ਗੁਰਮੁਖਾਂ ਵਾਲੇ ਕਰਮ ਤਾਂ ਉਹ ਰਿਹਾ, ਗੁਰਬਾਣੀ ਪੜ੍ਹਨੇ ਨੂੰ ਸਮਝਣ, ਫਿਰ ਇਹਨੂੰ ਮੰਨਣ, ਤਾਂ ਗੁਰਮੁਖਾਂ ਵਾਲੇ ਕੰਮ ਕਰ ਲੋ। ਜੋ ਵੀ ਕੁਛ ਹੋ ਰਿਹਾ ਗੁਰਮਤ ਤੋਂ ਖਿਲਾਫ ਹੋ ਰਿਹਾ, ਜਿੰਨੇ ਵੀ ਮਤਾਂ ਨੇ, ਗੁਰਮੁਖੀ ਕਰਮ ਕਮਾਉਣੇ ਨੇ, ਉਹ ਤਾਂ ਗੁਰਮਤ ਨੂੰ ਸਮਝੇ ਤੇ ਬਿਨਾਂ ਕਿਵੇਂ ਕਮਾ ਲੂਗਾ। ਤੇਰੇ ਤੁਰੇ ਫਿਰਦੇ ਨੇ ਸਾਰੇ ਅੰਧਗਵਾਰ।
ਗੁਰਮੁਖੀ ਅੰਮ੍ਰਿਤ ਪੀਵਣਾ, ਨਾਨਕ ਸ਼ਬਦ ਵਿਚਾਰ।
ਹੁਣ ਅੰਮ੍ਰਿਤ ਦੇ ਜਿਹੜਾ ਪੀਵਣਾ ਗੁਰਮੁਖਾਂ ਦੇ, ਗੁਰਮੁਖਾਂ ਵਾਲਾ ਅੰਮ੍ਰਿਤ ਤਾਂ ਸ਼ਬਦ ਵਿਚਾਰ ਚੋਂ ਪੀਤਾ ਜਾਊਗਾ। ਗੁਰਮੁਖਾਂ ਨੇ ਕਿਹਾ ਅੰਮ੍ਰਿਤ ਤੋਂ ਪੀਵਣਾ, ਸ਼ਬਦ ਵਿਚਾਰ ਚੋਂ, ਗੁਰਬਾਣੀ ਚੋਂ, ਇੱਕ ਅੰਮ੍ਰਿਤ ਨਾਮ ਹੈ ਗੁਰੂ ਸਤਿਗੁਰ ਦੀ ਬੁਝਾਏ ਦੀਓ ਜਿਓ, ਨਾਮ ਹੈ ਅੰਮ੍ਰਿਤ ਹੈ। ਇਹ ਨਾਮ ਤੇ ਬਿਨਾਂ ਅੰਮ੍ਰਿਤ ਜੋ ਗੁਰਬਾਣੀ ਨੂੰ ਵਿਚਾਰਨਾ ਹੈ, ਇਹ ਚੋਂ ਹੀ ਅੰਮ੍ਰਿਤ ਨਾਮ ਮਿਲਣਾ। ਅਸੀਂ ਜਿਹੜੀ ਪੌੜ ਲੈਂਦੇ ਉਹਨੂੰ ਅੰਮ੍ਰਿਤ ਕਹਿ ਕੇ, ਪੌੜ ਨੂੰ ਅੰਮ੍ਰਿਤ ਕਹਿ ਕੇ ਅਸੀਂ ਭੁਲੇਖਾ ਖੜਾ ਕਰ ਲਿਆ। ਹਾਂ, ਆਹ ਜਿਹੜੀ ਭਗਤੀ ਹੈ ਇਹ ਸਾਡੀ ਉਸ ਜੋ ਅਸੀਂ ਧਾਰਨਾ ਬਣਾਈ ਹੋਈ ਉਹ ਤੇ ਖਿਲਾਫ ਹੈ ਇਹ ਭਗਤੀ। ਦੁਰਸਤ ਸਭ ਕੁਛ, ਸ਼ਰਾਰਤੀ ਬੰਦਿਆਂ ਨੇ ਕਰ ਲਿਆ ਬਸ। ਉਹਨਾਂ ਨੇ ਕਹਾ ਦੀ ਆਪ ਜਾਣੋ ਸੀ, ਕਹਾ ਨਾ ਕਿਸੇ ਨੂੰ ਜਾਣ ਦੇਣਾ ਸੀ, ਕਹਾ ਰਾਹ ਰੋਕ ਕੇ ਬਹਿ ਗਏ। ਹਾਂਜੀ,
ਪਹਿਲਾਂ ਵੀ ਆਪਾਂ ਨੂੰ ਅੰਮ੍ਰਿਤ ਦੇ ਬਾਰੇ ਆਇਆ ਸੀ ਕਿ ਇਸ ਰਾਗ ਵਿੱਚ ਜਿਵੇਂ ਅੰਮ੍ਰਿਤ ਦੀ ਗੱਲ ਹੋ ਰਹੀ ਹੈ, ਪਰ ਗੁਰਮਤ ਵਿਚਾਰ ਨੂੰ ਅੰਮ੍ਰਿਤ ਕਿਹਾ ਹੈ।
ਅੰਮ੍ਰਿਤ ਨਾਮ ਹੈ, ਨਾਮ ਅੰਮ੍ਰਿਤ ਹੈ।
ਮਹੱਲਾ ਤੀਜਾ, ਸਹਿਜੇ ਜਾਗੈ ਸਹਿਜੇ ਸੋਵੈ, ਗੁਰਮੁਖੀ ਅੰਦਿਨ ਉਸਤਤ ਹੋਵੈ।
ਦੇਖੋ, ਜਿਹੜੀ ਸਹਿਜ ਅਵਸਥਾ ਉਹਨੂੰ ਜਾਗਰਤ ਅਵਸਥਾ ਕਹਿੰਦੇ ਨੇ।
ਅੱਛਾ,
ਜੇ ਕੋਈ ਟਿਕਿਆ ਹੋਇਆ ਤਾਂ ਜਾਗਿਆ ਹੋਇਆ, ਜੇ ਟਿਕਿਆ ਨਹੀਂ ਹੋਇਆ ਫਿਰ ਜਾਗਿਆ ਨਹੀਂ ਹੋਇਆ। ਟਿਕਿਆ ਨਹੀਂ ਹੋਇਆ ਤਾਂ ਸੁਪਨਾ ਦੇਖਦਾ, ਸੁਪਨਾ ਸੁੱਤਾ ਹੀ ਦੇਖਦਾ ਹੁੰਦਾ, ਜੇ ਟਿਕਿਆ ਹੋਇਆ ਤਾਂ ਜਾਗਿਆ ਹੋਇਆ। ਸੁਪਨਾ ਬੰਦ ਕਰਦਾ ਹੁੰਦਾ ਜਾਗੇ ਤੇ, ਜਿਹੜੇ ਜਾਗਦਾ ਉਹ ਸੁਪਨਾ ਬੰਦ ਹੋ ਜਾਂਦਾ, ਜਿਹੜਾ ਸੁੱਤਾ ਸੁਪਨਾ ਦੇਖਦਾ। ਜੀਵਨ ਸਾਲਾ ਸੁਪਨ ਸਮਾਨ ਹੈ, ਜੇ ਮਾਇਆ ਤੁਰਿਆ ਫਿਰਦਾ ਭੱਜਿਆ ਫਿਰਦਾ ਨਾ ਮਾਇਆ ਦੇ ਮਗਰ ਮਗਰ, ਫਿਰ ਸੁਪਨਾ ਦੇਖਦਾ ਹੈ, ਜਾਗਿਆ ਹੈ ਨਹੀਂ ਹੈ। ਫਿਰ ਮਾਇਆ ਦੀ ਕਮਾਈ ਕਰ ਨਹੀਂ ਆਏ ਅਸੀਂ ਇੱਥੇ, ਮਾਇਆ ਇੱਥੋਂ ਤਾਂ ਲਾਹ ਲੈਣ ਆਏ ਸੀ। ਲਾਹ ਉਹ ਹੈ ਜਿਹੜਾ ਅਸੀਂ ਨਾਲ ਲੈ ਕੇ ਜਾਈਏ, ਮਾਇਆ ਨਹੀਂ ਨਾਲ ਜਾਣੀ ਹੈ। ਲਾਹ ਉਹ ਚੀਜ਼ ਨੂੰ ਕਹਿੰਦੇ ਜਿਹੜੀ ਸਾਡੇ ਨਾਲ ਜਾਵੇ ਜਾਂਦਿਆਂ ਦੇ, ਉਹ ਕੀ ਹੈ? ਉਹ ਨਾਮ ਜਾ ਸਕਦਾ ਨਾਲ, ਹੋਰ ਤਾਂ ਕੁਛ ਨਹੀਂ ਜਾ ਸਕਦਾ। ਇੱਥੋਂ ਗਿਆਨ ਜੋ ਅਸੀਂ ਪ੍ਰਾਪਤ ਕਰ ਲਏ ਉਹ ਜਾ ਸਕਦਾ ਹੈ, ਗਿਆਨ ਦਾ ਮਨ ਨਿਰਮਲ ਹੋ ਜਾਂਦਾ, ਨਿਰਮਲ ਮਨ ਜਿੰਨਾ ਹੋ ਗਿਆ ਉਹੀ ਸਾਡੀ ਪ੍ਰਾਪਤੀ ਹੈ।
ਪਰ ਇੱਥੇ ਇੱਕ ਗੱਲ ਦੱਸੋ ਵੀ ਸਹਿਜੇ ਜਾਗੇ ਤਾਂ ਠੀਕ ਹੈ, ਸਹਿਜੇ ਸੋਵੇ ਤੋਂ ਕੀ ਭਾਵ ਬਣਦਾ?
ਜਿਹੜਾ ਸਹਿਜ ਅਵਸਥਾ ਵਾਲਾ ਜਾਗਿਆ ਸੁੱਤਾ ਇੱਕੋ ਹੀ ਬਰਾਬਰ ਹੈ, ਉਹਦੇ ਸੋਣਾ ਨਹੀਂ ਹੁੰਦਾ। ਸੁੱਤਾ ਵੀ ਸਹਿਜ ਟਿਕਿਆ ਰਹਿੰਦਾ, ਜਾਗਦਾ ਵੀ ਟਿਕਿਆ ਰਹਿੰਦਾ, ਸੁੱਤੇ ਵੀ ਅੰਦਰ ਵੀ ਉਹਦੇ ਫੁੱਲਾਂ ਮਾਇਆ ਦਾ ਨਹੀਂ ਉੱਠਦਾ।
ਠੀਕ ਹੈ, ਉਹ ਫਿਰ ਸਦਾ ਜਾਗਤ ਅਵਸਥਾ ਚ ਹੀ ਹੈ।
ਗੁਰਮੁਖ ਜਾਗਾ ਨੀਂਦ ਨਾ ਸੋਵੇ।
ਠੀਕ ਹੈ ਜੀ, ਗੁਰਮੁਖੀ ਅੰਦੇ ਨੂੰ ਉਸਤਤ ਹੋਵੇ।
ਬਸ ਅੰਦੇ ਨੂੰ ਉਸਤਤ ਹੁੰਦੀ ਹੈ, ਉਹ ਉਸਤਤ ਕਰਦਾ, ਉਹਦੀ ਵੱਡੇ ਕੀ ਵਡਿਆਈ ਹੀ ਕਰਦਾ, ਉਹ ਆਪ ਨੂੰ ਨਹੀਂ ਵੱਡਾ ਮੰਨਦਾ।
ਹਾਂਜੀ, ਮਨਮੁਖ ਭਰਮੈ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ।
ਮਨਮੁਖ ਜਿਹੜਾ ਭਰਮ ਦੇ ਵਿੱਚ ਭੁੱਲਿਆ ਹੁੰਦਾ ਹੈ, ਉਹਦੇ ਅੰਦਰ ਹਰ ਵਾਰ ਡਰ ਰਹਿੰਦਾ ਪੈ ਰਹਿੰਦੀ ਹੈ, ਉਹ ਸਹਿਸੇ ਦੇ ਵਿੱਚ ਰਹਿੰਦਾ, ਉਹਨੂੰ ਤਾਂ ਨੀਂਦ ਵੀ ਨਹੀਂ ਹੁੰਦੀ। ਅੰਦਰ ਚਿੰਤਾ ਨੀਂਦ ਨਾ ਸੋਵੇ, ਅੰਦਰ ਚਿੰਤਾ ਵਾਲੇ ਨੂੰ ਕਾਹਦੀ ਨੀਂਦ, ਉਹ ਨੀਂਦ ਉਹ ਇਹਦੀ ਨੀਂਦ ਦਾ ਉਹਦਾ ਟਿਕਾਉ ਨਹੀਂ ਹੈ, ਉਹਦਾ ਮਨ ਟਿਕਦਾ ਨਹੀਂ।
ਜਵਾਨੀ ਜਾਗੇ ਸਵੇਂ ਸੁਭਾਏ, ਨਾਨਕ ਨਾਮ ਰਤਿਆਂ ਬਲ ਜਾਉ।
ਉਹ ਗਿਆਨੀ ਜਿਹੜੇ ਜਾਗਦੇ ਨੇ ਉਹ ਸੌਂਦੇ ਨੇ, ਉਹਨਾਂ ਦਾ ਸੁਭਾਅ ਹੁੰਦਾ ਬਸ, ਉਸੇ ਵਾਸਤੇ ਸੁੱਤੇ ਨੇ, ਉਸੇ ਵਾਸਤੇ ਜਾਗੇ ਨੇ। ਉਹਨਾਂ ਦੀ ਅਵਸਥਾ ਇੱਕੋ ਰਹਿੰਦੀ ਹੈ, ਬਦਲਦੀ ਨਹੀਂ ਹੈ। ਗੁਰਮੁਖਾਂ ਦੀ ਅਵਸਥਾ ਬਦਲਦੀ ਹੈ, ਉਹ ਭੁੱਲ ਜਾਂਦੇ ਨੇ। ਸੌਣ ਦਾ ਮਤਲਬ ਹੈ ਭੁੱਲ ਜਾਣਾ, ਜੋ ਅਸੀਂ ਕਰਦੇ ਹਾਂ ਸੰਸਾਰ ਦੇ ਨਾਲ ਜੁੜੇ ਹੋਏ ਹਾਂ, ਅਸੀਂ ਸੌਂ ਕੇ ਭੁੱਲ ਜਾਂਦੇ। ਗੁਰਮੁਖ ਭੁੱਲਦੇ ਨਹੀਂ ਹਨ, ਨਾ ਸੌਂਦੇ ਹੋਏ ਭੁੱਲਦੇ ਨੇ, ਨਾ ਜਾਗਦੇ ਭੁੱਲਦੇ ਨੇ। ਉਹਨਾਂ ਨੂੰ ਸੁਪਨਾ ਵੀ ਆਉਂਦਾ, ਉਹ ਵੀ ਉਹੀ ਆਉਂਦਾ, ਜੋ ਸਾਰਾ ਕੁਝ ਕਰੂਗਾ ਜ਼ਿੰਦਗੀ 'ਚ ਉਹੀ ਸੁਪਨਾ ਆਊਗਾ, ਜਿਹਦੇ ਨਾਲ ਜਾਗਦਾ ਜੁੜਿਆ ਹੋਇਆ ਉਹੀ ਸੁਪਨੇ ਜੁੜੂਗਾ, ਹੋਰ ਕਿੱਥੇ ਜੁੜਨਾ।
ਨਾਨਕ ਨਾਮ ਰਤਿਆਂ ਬਲ ਜਾਉ।
ਨਾਨਕ ਕਹਿੰਦੇ ਜਿਹੜੇ ਨਾਮ ਦਾ ਰੰਗ ਜਿਹਨੂੰ ਚੜ ਗਿਆ, ਉਹਨਾਂ ਦੇ ਮੈਂ ਕੁਰਬਾਨ ਜਾਂਦਾ। ਨਾਮ ਦੇ ਰੰਗ ਜਿਹੜੇ ਰੰਗੇ ਗਏ, ਉਹਨਾਂ ਤੋਂ ਬੁਲਿਆਰੀ ਹੋ ਗਏ, ਉਹੀ ਗੁਰਮੁਖ ਨੇ, ਉਹੀ ਉਹਨਾਂ ਦੀ ਅਵਸਥਾ ਹੈ ਜਿਹੜੀ ਦੱਸੀ।
ਪੌੜੀ ਛੇ ਹਰ ਨਾਮ ਧਿਆਵੇ, ਜੋ ਹਰ ਰਤਿਆਂ ਹਰ ਇੱਕੋ ਧਿਆਵੇ, ਇੱਕ ਇੱਕੋ ਹਰ ਸਤਿਆ।
ਦੇਖੋ ਉਹਨਾਂ ਨੇ ਜਿਹੜੀ ਪਹਿਲੀ ਅਵਸਥਾ ਦੱਸੀ ਹੈ ਨਾ, ਉਹ ਕਹਿੰਦੇ ਜਿਹਨਾਂ ਨੂੰ ਨਾਮ ਦਾ ਰੰਗ ਚੜਿਆ ਹੋਇਆ, ਉਹੀ ਉਹਨਾਂ ਦੀ ਗੱਲ ਹੈ, ਉਹੀ ਉਹਨਾਂ ਦਾ ਧਿਆਨ ਜਾਗਦਿਆਂ ਦਾ ਸੁੱਤਿਆਂ ਦਾ ਰਹਿੰਦਾ। ਹਾਂ, ਉਹੀ ਗੁਰਮੁਖ ਨੇ, ਉਹੀ ਜਾਗਦੇ ਆ ਸੁੱਤੇ, ਇੱਕ ਅਵਸਥਾ ਚ ਰਹਿੰਦੇ ਨੇ ਟਿਕੀ ਹੋਈ ਚ। ਉਸੇ ਚੀਜ਼ ਦੀ ਕਲੈਰੀਫਿਕੇਸ਼ਨ ਕੀਤੀ ਵੀ ਨਾਮ ਦਾ ਰੰਗ ਚੜਿਆ ਹੁੰਦਾ ਉਹਨਾਂ ਨੂੰ, ਤਾਂ ਉਹਨਾਂ ਦੀ ਇਹ ਅਵਸਥਾ ਰਹਿੰਦੀ ਹੈ, ਹਰ ਇੱਕ ਧਿਆਨ ਇੱਕ ਆਪ ਵੀ ਕਹਿੰਦੇ ਨੇ ਨਾ, ਆਪਣੇ ਆਪ ਚ ਅੰਤਰ ਧਿਆਨ ਹੁੰਦੇ ਨੇ ਉਹ। ਅਸਲ ਦੇ ਵਿੱਚ ਜਦ ਆਪ ਇੱਕ ਹੋ ਜਾਂਦਾ, ਫਿਰ ਉਹਨੂੰ ਇੱਕ ਦਾ ਗਿਆਨ ਹੁੰਦਾ, ਫਿਰ ਉਹ ਆਪਣੇ ਆਪ ਨਾਲ ਉਹ ਨਹੀਂ ਵਿਛੜਨਾ, ਉਹਨੇ ਮੰਨਣਾ ਹੋਰ ਕੀ ਹੈ। ਆਪ ਇੱਕ, ਹਰ ਇੱਕ ਧਿਆਨ ਇੱਕ, ਇੱਕ ਹੋ ਕੇ ਇੱਕ ਦੇ ਵਿੱਚ ਧਿਆਨ ਲੈ ਸਕਦਾ, ਜਿੰਨਾ ਚਿਰ ਆਪ ਇੱਕ ਵੀ ਇੱਕ ਦੇ ਵਿੱਚ ਧਿਆਨ ਨਹੀਂ ਲੈ ਸਕਦਾ। ਇੱਕ ਦਾ ਗਿਆਨ ਹੀ ਨਹੀਂ ਹੁੰਦਾ, ਇੱਕ ਦਾ ਗਿਆਨ ਹੀ ਨਹੀਂ ਹੁੰਦਾ, ਗਿਆਨ ਤੇ ਬਿਨਾਂ ਧਿਆਨ ਕਿਵੇਂ ਹੋਜੂ। ਇਸੇ ਨੂੰ ਗਿਆਨ ਧਿਆਨ ਕਿਹਾ। ਜਦੋਂ ਇੱਕ ਦਾ ਗਿਆਨ ਹੁੰਦਾ ਤਾਂ ਇੱਕ ਦੇ ਧਿਆਨ ਫਿਰ ਜੁੜਦਾ ਹੈ, ਆਤਮ ਧਿਆਨ ਧਾਰੀ ਹੁੰਦਾ ਹੈ ਅਸਲ ਵਿੱਚ, ਹੋਰ ਇੱਕ ਕੋਈ ਆਪਾਂ ਤੇ ਬਹਾਲਦੀ ਹੈ, ਇਹ ਆਤਮ ਧਿਆਨ ਧਾਰੀ ਕਹਿੰਦੇ ਨੂੰ। ਕਈ ਕੋਟ ਆਤਮ ਧਿਆਨ ਧਾਰ ਹੈ, ਆਤਮ ਧਿਆਨ ਧਾਰੀ ਹੈ, ਫਿਰ ਇਹ ਆਪੇ ਇੱਕ ਹੈ, ਆਪਣੇ ਆਪ ਜੇ ਧਿਆਨ ਹੈ। ਹਾਂਜੀ, ਪਰ ਇੱਕ ਧਿਆਨ ਹੈ, ਇੱਕ
ਇੱਕੋ ਇੱਕੋ ਹਰ ਸਤਿਆ,
ਭਾਈ ਇੱਕੋ ਹੀ ਹਰ ਸਤਿਆ, ਹਰ ਇੱਕ ਹੋ ਗਿਆ, ਸਤ ਸਰੂਪ ਹੋ ਗਿਆ। ਗੁਰਮੁਖ ਜਿਹੜਾ ਸੀ ਉਹਦਾ ਝੂਠਾ ਉੱਡ ਰਿਹਾ, ਹੁਣ ਸਤ ਸਰੂਪ ਹੋ ਗਿਆ, ਹਰ ਸਤ ਸਰੂਪ ਹੋ ਗਿਆ ਹੁੰਦੇ।
ਠੀਕ ਹੈ, ਤਾਂ ਹੀ ਲਿਖਿਆ ਵੀ ਸਿਹਾਰੀ ਨਾਲ ਸਤਿਆ ਰੂਪ ਹੋ ਗਿਆ। ਹਾਂਜੀ, ਹਰ ਇੱਕੋ ਵਰਤੈ ਇੱਕ, ਇੱਕੋ ਉਤਪੱਤਿਆ,
ਹਰ ਇੱਕੋ ਵਰਤਾ, ਇੱਕ ਹੋ ਕੇ ਵਰਤਦਾ, ਹੁਣ ਦੁਫਾੜ ਹੋ ਕੇ ਨਹੀਂ ਵਰਤਦਾ, ਜਿੱਥੇ ਅੱਗੇ ਮਨ ਅੱਡ ਹੋ ਕੇ ਵਰਤਦਾ ਸੀ, ਹੁਣ ਮਨ ਅੱਡ ਨਹੀਂ ਹੋ ਕੇ ਵਰਤਦਾ, ਇੱਕੋ ਵਰਤਾ, ਇੱਕੋ
ਉਤਪੱਤਿਆ,
ਇੱਕੋ ਉਤਪੱਤਿਆ, ਇੱਕ ਨਹੀਂ ਹੁਣ ਪੈਦਾ ਹੋਣੇ, ਇੱਕ ਹੋਏ ਤਾਂ ਉਗਵੇ, ਜਾਂ ਉਤਪੱਤ ਹੋਊਗਾ, ਇੱਕੋ ਹੋ ਕੇ ਹੋਊਗਾ। ਹੁਣ ਹੁਣ ਅੱਧਾ ਉਤਪੱਤ ਨਹੀਂ ਹੋ ਸਕਦਾ, ਮਾਇਆ ਨਾਲ ਨਹੀਂ ਉਤਪੱਤ ਹੋ ਸਕਦਾ ਜੁੜ ਕੇ, ਉਸ ਇੱਕ ਹੋਇਆ ਹੋਇਆ ਉਗੂਗਾ ਤਾਂ ਇੱਕੋ ਹੀ ਉਗੂਗਾ, ਇੱਕੋ ਹੀ ਉਤਪੱਤ ਹੁੰਦਾ, ਇੱਕ ਤੇ ਘੱਟ ਉਤਪੱਤ ਨਹੀਂ ਹੁੰਦਾ। ਅਬ ਕਿਉਂ ਉਗਵੇ ਦਾਲ, ਦਾਲ ਨਹੀਂ ਉਗਦੀ ਹੁੰਦੀ ਕਹਿੰਦੇ।
ਜੋ ਹਰ ਨਾਮ ਧਿਆਵੇ, ਤਿੰਨ ਡਰ ਸੱਟ ਘੱਤਿਆ,
ਹਾਂ ਜਿਹੜੇ ਅਲਾਮ ਤੇ ਆਉਂਦੇ ਨੇ ਉਹਨਾਂ ਦਾ ਡਰ ਜਿਹੜਾ ਹੈਗਾ ਪਰਮੇਸ਼ਰ ਦੂਰ ਕਰ ਦਿੰਦਾ, ਡਰ ਨਹੀਂ ਰਹਿੰਦਾ ਉਹਨਾਂ ਦੇ ਅੰਦਰ।
ਗੁਰਮਤੀ ਦੇਵੇ ਆਪ, ਗੁਰਮੁਖੀ ਹਰ ਜਪਿਆ,
ਗੁਰਮਤੀ ਦੇਵੇ ਆਪ, ਜਦੋਂ ਸਤਿਗੁਰ ਨੇ ਆਪ ਮਤ ਦਿੱਤੀ ਹੈ, ਹਾਂ ਜਦ ਆਪਣੇ ਗੁਰ ਨੇ ਆਪ ਨੂੰ ਮਤ ਦਿੱਤੀ ਹੈ, ਮਨ ਨੂੰ ਮਤ ਦਿੱਤੀ ਹੈ, ਗੁਰਮਤੀ ਦੇਵੇ ਆਪ,
ਗੁਰਮੁਖ ਹਰ ਜਪਿਆ,
ਹਾਂ ਗੁਰਮੁਖ ਹਰ ਜਪਿਆ, ਫਿਰ ਗੁਰਮੁਖ ਨੇ ਹਰ ਨੂੰ ਜਾਣਿਆ, ਅਸਲ ਚ ਪਰਮੇਸ਼ਰ ਨੇ ਮਤ ਦਿੱਤੀ ਹੈ ਗੁਰਬਾਣੀ, ਹਾਂ ਫਿਰ ਜਾਣਿਆ।
ਇੱਥੇ ਨੌਵੀਂ ਪੌੜੀ ਸਮਾਪਤੀ ਹੈ ਜੀ।
ਹਾਂਜੀ।